ਜੀਵਾਂ ਨੂੰ ਉਤਾਰਦਿਆਂ ਮਾਤ ਲੋਕ ਦੀ ਧਰਤੀ ਦਾ ਭਰਮਣ ਕਰਦਿਆਂ ਇੱਕ ਦੇਸ਼ ਵਿੱਚ ਆਏ ਨੇ, ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ ਦੇਸ਼। ਇਸ ਮੁਨਾਫਿਕ ਦੇਸ਼ ਵਿੱਚ ਰਹਿਣ ਵਾਲੇ ਲੋਕ ਰੱਬ ਦੀ ਹੋਂਦ ਬਾਰੇ ਨਹੀਂ ਜਾਣਦੇ, ਨਾਸਤਕ ਲੋਕ ਨੇ। ਨਾਸਤਕ ਦਾ ਮਤਲਬ ਹੁੰਦਾ ਵੀ ਜਾਣਦੇ ਹੀ ਨਹੀਂ ਸੀ ਰੱਬ ਨੂੰ। ਇੱਕ ਤਾਂ ਹੁੰਦੇ ਆ ਵੀ ਜਿਨ੍ਹਾਂ ਨੇ ਸੁਣਿਆ ਰੱਬ ਬਾਰੇ ਪਰ ਉਹ ਰੱਬ ਨੂੰ ਮੰਨਦੇ ਨਹੀਂ, ਉਹ ਨਾਸਤਕ ਹੁੰਦੇ ਆ। ਇਹਨਾਂ ਨੇ ਤਾਂ ਜਾਣਿਆ ਹੀ ਨਹੀਂ ਸੀ ਵੀ ਪਰਮੇਸ਼ਰ ਦਾ ਕਰਤਾਰ ਦਾ ਨਾਂ ਹੀ ਨਹੀਂ ਸੀ ਜਾਣੇ। ਜਦੋਂ ਕਿਤੇ ਮੀਂਹ ਦੀ ਲੋੜ ਪੈਂਦੀ ਸੀ ਨਗਰ ਦੇ ਰਾਜੇ ਨੂੰ ਜਾ ਕੇ ਕਹਿੰਦੇ ਸਨ। ਰਾਜੇ ਨੇ ਕੋਈ ਇੰਦਰ ਦਾ ਮੰਤਰ ਸਿੱਧ ਕੀਤਾ ਹੋਇਆ, ਉਹਨੇ ਉਹ ਪੜ੍ਹਨਾ ਤੇ ਕਹਿਣਾ ਮੀਂਹ ਪੈ ਜੇ ਤੇ ਮੀਂਹ ਪੈ ਜਾਂਦਾ ਸੀ। ਬਸ ਇੰਨਾ ਕੀ ਜਾਣਦੇ ਵੀ ਸਾਡਾ ਰਾਜਾ ਹੀ ਜਿਹੜਾ ਉਹੀ ਰੱਬ ਹੈ। ਸਤਿਗੁਰੂ ਜੀ ਆਏ, ਖੇਤ ਵਿੱਚ ਡੇਰਾ ਕੀਤਾ, ਮੀਂਹ ਨਹੀਂ ਪਿਆ ਕਈ ਦਿਨ। ਰਾਜੇ ਕੋਲ ਜਾ ਕੇ ਫਰਿਆਦਾਂ ਕੀਤੀਆਂ, ਰਾਜਾ ਵੀ ਹਾਰ ਗਿਆ। ਇੱਕ ਜ਼ਿਮੀਦਾਰ ਸਤਿਗੁਰੂ ਜੀ ਦੇ ਪਾਸ, ਮਹਾਰਾਜ ਜੀ ਜਿਹੜੇ ਖੇਤ ਚ ਬੈਠੇ ਸੀ ਉਸੇ ਖੇਤ ਦਾ ਮਾਲਕ, ਦੁਖੀ ਹੋਇਆ ਬੈਠਾ। ਮਹਾਰਾਜ ਜੀ ਕਹਿੰਦੇ ਕਿਉਂ ਦੁਖੀ ਹੈ? ਕਹਿੰਦਾ ਜੀ ਮੀਂਹ ਨਹੀਂ ਪਿਆ ਪੈਂਦਾ। ਮਹਾਰਾਜ ਕਹਿੰਦੇ ਪਹਿਲਾਂ ਕਿਵੇਂ ਪੈਂਦਾ ਸੀ? ਕਹਿੰਦੇ ਰਾਜਾ ਪਵਾਉਂਦਾ ਸੀ, ਹੁਣ ਤਾਂ ਉਹਦੇ ਕਹਿਣ ਤੇ ਵੀ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਰਾਜਾ ਨਹੀਂ ਸੀ ਪਵਾਉਂਦਾ, ਮੀਂਹ ਕਰਤਾਰ ਪਵਾਉਂਦਾ ਸੀ। ਕਰਤਾਰ ਦਾ ਸਿਮਰਨ ਕਰੋ, ਉਹ ਮੀਂਹ ਪਾਵੇਗਾ। ਕਹਿੰਦਾ ਜੀ ਕਿਹੜੇ ਨਗਰ ਚ ਰਹਿੰਦਾ, ਉਹਨੂੰ ਜਾ ਕੇ ਮਿਲ ਆਉਂਦੇ ਹਾਂ, ਅਸੀਂ ਤਾਂ ਸੁਣਿਆ ਹੀ ਨਹੀਂ ਕਦੇ ਉਹਦੇ ਬਾਰੇ। ਮਹਾਰਾਜ ਜੀ ਕਹਿੰਦੇ ਉਹ ਤਾਂ ਸਰਬ ਘਟਾਂ ਵਿੱਚ ਰਹਿੰਦਾ। ਕਹਿੰਦਾ ਜੇ ਦਿਸਦਾ ਹੀ ਨਹੀਂ ਤੇ ਫਿਰ ਉਹਦੇ ਕੋਲੋਂ ਮੰਗਾਂਗੇ ਕਿਵੇਂ? ਮਹਾਰਾਜ ਜੀ ਕਹਿੰਦੇ ਏਦਾਂ ਕਰ ਵੀ ਜਾ, ਘਰ ਜਾ ਕੇ ਹਲ ਤੇ ਬੀਜ ਲਿਆ, ਇਸ ਖੇਤ ਵਿੱਚ ਹਲ ਵਾਹ ਤੇ ਬੀਜ ਬੀਜ ਦੇ। ਕਹਿੰਦਾ ਜੀ ਸੁੱਕੀ ਜ਼ਮੀਨ ਵਿੱਚ ਬੀਜ ਕਿਵੇਂ ਉੱਗੇਗਾ? ਮਹਾਰਾਜ ਜੀ ਕਹਿੰਦੇ ਕਰਤਾਰ ਪੈਦਾ ਕਰੇਗਾ, ਤੁਹਾਨੂੰ ਕਰਤਾਰ ਦੀ ਹੋਂਦ ਦੱਸਣੀ ਹੈ। ਇਹ ਘਰ ਗਿਆ ਤੇ ਜਦੋਂ ਨਾਲ ਦੇ ਸਾਥੀਆਂ ਨਾਲ ਗੱਲ ਕੀਤੀ, ਉਹਨਾਂ ਮਖੌਲ ਕੀਤਾ, ਇਹ ਕਿਵੇਂ ਹੋ ਸਕਦਾ ਵੀ ਸੁੱਕੀ ਜ਼ਮੀਨ ਦੇ ਵਿੱਚ ਬੀਜ ਉੱਗੇਗਾ? ਕਿਉਂ ਮੂਰਖਤਾ ਹੀ ਕਰਦਾ ਹੈ, ਘੱਟ ਅਕਲ ਵਾਲੀ ਗੱਲ ਕਰਦਾ? ਇਹ ਵਾਪਸ ਆ ਗਿਆ। ਸਤਿਗੁਰ ਆਖਿਆ ਅਸੀਂ ਜਾਵਨਾ ਤੇਰੇ, ਜੇ ਬੀਜ ਨਾ ਉੱਗਿਆ ਜਿੰਨਾ ਬੀਜ ਤੇਰਾ ਲੱਗੇਗਾ ਅਸੀਂ ਦੇਵਾਂਗੇ, ਅਸੀਂ ਉਹਦੀ ਭਰਪਾਈ ਕਰਾਂਗੇ। ਇਹ ਗਿਆ, ਹਲ ਲਿਆਂਦਾ, ਬੀਜ ਲਿਆਂਦਾ, ਗੁਰੂ ਸਾਹਿਬ ਦੀ ਆਗਿਆ ਲੈ ਕੇ ਪਹਿਲਾਂ ਹਲ ਵਾਹਿਆ, ਬੀਜ ਦਾ ਛੱਟਾ ਮਾਰ ਕੇ ਸਤਿਗੁਰਾਂ ਦੇ ਚਰਨਾਂ ਚ ਆ ਕੇ ਬੈਠ ਗਿਆ। ਆਓ ਇੱਥੋਂ ਅੱਗੇ ਕਥਾ ਆਰੰਭ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਦੜੀ ਚੰਦ ਗੁਰਚਰਨ ਬੰਦ ਕਰ ਬੈਸਿਆਂ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕਰਕੇ ਉਹ ਜਿਹੜਾ ਜ਼ਿਮੀਦਾਰ ਸੀ ਬੀਜ ਬੀਜਣ ਤੋਂ ਬਾਅਦ ਆ ਕੇ ਬੈਠ ਗਿਆ।
ਉਰ ਕੀ ਨੀ ਸ਼ਰਧਾ ਨੈ ਡੁਲਾਂ,
ਮਨ ਵਿੱਚ ਸਤਿਗੁਰਾਂ ਤੇ ਸ਼ਰਧਾ ਰੱਖੀ, ਮਨ ਡੁਲਾਇਆ ਨਹੀਂ। ਖਾਲਸਾ ਜੀ, ਸ਼ਰਧਾ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਹੈ, ਜਿਹੜੇ ਸ਼ੰਕਾ ਕਰਕੇ ਕਿੰਤੂ ਪਰੰਤੂ ਕਰਕੇ ਆਪਣੀ ਸ਼ਰਧਾ ਖਤਮ ਕਰ ਲੈਂਦੇ ਆ, ਉਹ ਇੱਥੇ ਹੀ ਡੁੱਬ ਕੇ ਰਹਿ ਜਾਂਦੇ ਹਨ। ਸ਼ਰਧਾ ਇਹਨੇ ਮਨ ਚ ਕੀਤੀ ਤੇ ਮਨ ਡੁਲਾਇਆ ਨਹੀਂ, ਮਨ ਨੂੰ ਅਡੋਲ ਕਰਕੇ ਰੱਖਿਆ।
ਮਿਸ ਗਇਓ ਤਾਂ ਪੁਨ ਪਈ ਪੌਰ,
ਸਤਿਗੁਰਾਂ ਨੂੰ ਨਮਸਕਾਰ ਕਰਕੇ ਰਾਤ ਨੂੰ ਇਹ ਘਰ ਚਲਾ ਗਿਆ। ਸ਼ਾਮ ਦਾ ਵੇਲਾ ਸੀ, ਰਾਤ ਘਰ ਬਤੀਤ ਕੀਤੀ, ਦਿਨ ਚੜਿਆ।
ਚਲ ਆਏ ਦੇਖਿਓ ਖੇਤ ਔਰ,
ਅਗਲੇ ਦਿਨ ਸਵੇਰੇ ਜਦੋਂ ਜ਼ਮੀਨ ਵਿੱਚ ਆਇਆ ਆਪਣੇ ਖੇਤ ਵਿੱਚ ਆ ਕੇ ਵੇਖਿਆ।
ਸਬਜੀ ਸੁਲਖੀ ਤਬ ਨੌ ਬਹਾਰ,
ਜਿਹੜੀ ਕਣਕ ਰਾਤ ਨੂੰ ਹਾਲੇ ਛੱਟਾ ਮਾਰ ਕੇ ਗਿਆ ਸੀ ਸੁੱਕੀ ਜ਼ਮੀਨ ਵਿੱਚ, ਗੁਰੂ ਸਾਹਿਬ ਜੀ ਦੀ ਦਇਆ ਮਾਇਆ ਨਾਲ ਸਵੇਰੇ ਜਦੋਂ ਖੇਤ ਵਿੱਚ ਆ ਕੇ ਵੇਖਿਆ ਤੇ ਹਰੇ ਰੰਗ ਦੀ ਕਣਕ ਉੱਗੀ ਹੋਈ, ਸਾਰਾ ਖੇਤ ਜਿਹਦੇ ਵਿੱਚ ਕਿਤੇ ਪਹਿਲਾਂ, ਕਿਉਂਕਿ ਸੁੱਕੀ ਜ਼ਮੀਨ ਵਿੱਚ ਬੀਜ ਥੋੜੀ ਉੱਗਦਾ, ਫਿਰ ਕਈ ਦਿਨਾਂ ਤੋਂ ਓੜ ਲੱਗੀ ਹੋਈ, गुरु साहब जी दे बचना दी एक कला वर्ती है, गुर प्रसाद परम पद पाया सूके काष्ट हरिया, सुकिया नू हरा करन दी समर्था गुरु विच है। बेअंत नाने अकाल पुरख दे, ओनू गोबिंद भी कहने, ओनू दामोदर भी कहने, ओनू माधव भी कहने, ओनू पार ब्रह्म भी कहने, ओनू रहीम भी कहने, ओनू करीम भी कहने, ओनू दयालु भी कहने। बेअंत नावां विचों परमेश्वर दा एक नाम है हर, हर विसरत सदा खुआरी, हर 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 हरे। हर शब्द हर दा मतलब महापुरश इदा कहिंदे आ वी जिहड़ा सुक्या नू हरे भरे कर देवे ओनू कहिंदे ने हर, जिहड़ा सुक्या नू हरे भरे कर दे। वैसे हर शब्द दे अनेकां ही अर्थ ने। तो सतगुरां दी कला वरती, पार ब्रह्म परमेश्वर ने दया वरताई, वह जिहड़ी फसल बीज के गया सी बीज, अगले दिन सवेरे आके वेख्या सारे खेत विच कणक उगी हुई है।
जन बहुत दिवस की इस बार,
कहिंदे इदां उगी हुई है कणक मानो कई दिन पहला बीजी हुई ते कई दिनां दी उगी हुई। वाहवा बूटा वड्डा वड्डा हो गया, इदां जापदा जिवें कई दिन पहला दी बीजी होवे।
पर हरख बंद गुर चरण रीन,
जिमीदार दी खुशी दा टिकाणा ना रहा, दौड़ के आया भज के धन गुरु नानक साहब दे चरणा ते इउं डिग के वंदना कीती जिवें जमीन ते डंडा डिगदा है। डंडे वत डिग के सतगुरां नूं वंदना कीती,
शरदा सुबदी जो मोख देन,
मन विच शरदा वध गई सतगुरां ते, भावना वध गई, होर शरदा बन गई।
पुन नरन सुने आचरज मान,
जदों बाकी देश दे पिंड दे लोकां ने शहर दे लोकां ने सुनिया कि आ खेड वरती है, ओ सुन के बड़े आश्चर्य होए, हैरान होए।
सब ताए हेरे साच जान,
ओ कहंदे असी नहीं मनदे, ओ कहंदे जाके वेख लो बई। दौड़ के आए, भज के आए खेतां विच, आके खेत विच फसल उगी वेखी।
अस जान अजमती उर्पमान,
इन्हां ने जाणिया कि आ जिहड़े महापुरश आए आ गुरु नानक साहब जी उत्थे ही बैठे सी, जिस खेत च फसल उगी उत्थे ही किनारे ते बैठे सी। लोकां ने जाणिया इहने ओह महापुरश, ए अजमती पुरश ने, करामाती पुरश हन।
गुर तीर पहुंचे सिदक ठान,
मन च भरोसा रख के सिदक रख के सतगुरां दे चरणां च आए। खालसा जी जिन्हां नूं पता ही नहीं सी परमेश्वर बारे, उन्हां नूं जाग लाउणी सी गुरु साहब ने, ते सतगुरां ने खेड वरताई है। खालसा जी किसे बालक नूं ऊड़े दा ज्ञान देना होवे, उन्हूं दसना पैंदा वी ऊड़ा ओंकार हुंदा है जां ऊड़ा ऊंठ हुंदा है। खालसा जी ओ आकार दे नाल ऊड़े दी उन्हूं समझ पै जांदी है, पर ऊड़े तो कला ऊंठ जां होर वस्तु नहीं, पदार्थ नहीं। ऊड़ा तां बड़ा व्यापक शब्द है। इसे तरह जे किसे जग्यासू नूं परमेश्वर नाल जोड़ना तां पहला उन्हूं एदां जाग लानी पैंदी है वी परमेश्वर तेरी कामना पूरी करेगा, वो इच्छावां पूरियां करदा है। वो हौले हौले करके जदों साधना करदा है, फिर एक दिन ऐसा आउंदा है के कामना करदा करदा अखीर नूं कामना तो रहत हो जांदा है, ते जिस दिन कामना तो रहत हो जांदा उस दिन पार ब्रह्म परमेश्वर दे सरूप च भेद हो जांदा। सेवा करत होए निहकामी तिसको होत प्राप्त स्वामी। ए हाले धर्म दे मार्ग च बिलकुल ही बालक सी, जानदे ही नहीं सी रब बारे। महाराज जी कहिंदे रब मीह पाउंदा, रब चाहे ते मीह तो बिना भी फसल उगा सकदा है। वह परमेश्वर बारे इन्हां नूं जानकारी गुरु पातशाह ने देनी सी, वह खेड वरत गई। जिहड़े लोग जानदे ही नहीं सन परमेश्वर बारे, उन्हां दे मन च गुरु साहब जी प्रति सिदक ते भरोसा बनिया।
कर बंदना सो तर पेट सोए,
सतगुरां दे चरणा ते बंदना करके जथा शक्त भेटा महाराज जी नूं अर्पण कीती।
बिद बूजई जीव अन्न होए,
महाराज जी नूं पुछदे आ महाराज कृपा करके दसो, जिवें इहदे खेत विच फसल लुगी है महाराज, ਸਾਡੇ ਤੇ ਵੀ ਤਰਸ ਕਰੋ, ਸਾਡੀਆਂ ਫਸਲਾਂ ਵੀ ਉੱਗ ਜਾਣ।
ਗੁਰ ਕੀਨ ਦਇਆ ਦੀਨੀ ਰਜਾਏ।
ਮਹਾਰਾਜ ਜੀ ਸਾਨੂੰ ਵੀ ਜੁਗਤੀ ਦੱਸੋ, ਅਸੀਂ ਕੀ ਕਰੀਏ ਕਿ ਸਾਡੀ ਫਸਲ ਵੀ ਪੈਦਾ ਹੋ ਜਾਵੇ।
ਕਰਤਾਰ ਨਾਮ ਰਸਨਾ ਤੇ ਆਏ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸੁਣੋ, ਕਰਤਾਰ ਦਾ ਨਾਂ ਰਸਨਾ ਨਾਲ ਲਿਆ ਕਰੋ। ਕਹਿੰਦੇ ਜੀ ਕਿਹੜਾ ਨਾਂ ਲਈਏ ਕਰਤਾਰ ਦਾ? ਮਹਾਰਾਜ ਜੀ ਕਹਿੰਦੇ ਰਸਨਾ ਨਾਲ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਦਾ ਜਾਪ ਆਪਣੀ ਰਸਨਾ ਨਾਲ ਜਪਦਿਆਂ ਹੋਇਆ,
ਤੋਟਕ ਛੰਦ ਕ੍ਰਿਸ਼ ਕਾਰਜ ਕੋ ਕਰ ਸੋ ਕਰੀਏ।
ਰਸਨਾ ਤੋਂ ਵਾਹਿਗੁਰੂ 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 ਕਰਦਿਆਂ ਖੇਤਾਂ ਵਿੱਚ ਹਲ ਵਾਹੋ ਆਪਣੇ, ਆਪਣੀ ਫਸਲ ਦਾ ਜ਼ਿਮੀਦਾਰੇ ਦਾ ਜਿਹੜਾ ਕੰਮ ਹੈ ਉਹ ਕਰੋ। ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਤਾਰ ਦਾ ਭਜਨ ਕਰੋ ਔਰ ਸਰੀਰ ਕਰਕੇ ਆਪਣੇ ਖੇਤਾਂ ਵਿੱਚ ਖੇਤੀ ਕਰੋ।
ਹਰ ਨਾਮ ਉਚਾਰ ਹਿਰਦੇ ਤਰੀਏ।
ਪਰਮੇਸ਼ਰ ਦਾ ਨਾਮ ਉਚਾਰ ਕੇ ਉਹਨੂੰ ਆਪਣੇ ਹਿਰਦੇ ਚ ਵਸਾਉਣ ਦਾ ਯਤਨ ਕਰੋ।
ਪਰ ਖਾਇਤ ਜਾਚੋ ਬੰਦ ਕਰੰ।
ਔਰ ਹੱਥ ਜੋੜ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕਰੋ, ਅਰਦਾਸ ਕਰੋ। ਕਹਿਣ ਲੱਗੇ ਜੀ ਅਰਦਾਸ ਕਿਵੇਂ ਕਰੀ ਦੀ ਹੈ? ਮਹਾਰਾਜ ਕਹਿੰਦੇ ਜਿਵੇਂ ਰਾਜੇ ਨੂੰ ਜਾ ਕੇ ਕਰਦੇ ਸੀ ਵੀ ਰਾਜਾ ਮੀਂਹ ਪਾ। ਕਹਿੰਦੇ ਬਸ ਹੁਣ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਪਰਮੇਸ਼ਰ ਅੱਗੇ ਹੱਥ ਬੰਨ ਕੇ ਅਰਦਾਸ ਕਰਨੀ ਹੈ।
ਬਹੁ ਨੀਰ ਪਰੇ ਹੋਏ ਖੇਤ ਤਰੰਗ।
ਔਰ ਕਹਿਣਾ ਹੈ ਅਕਾਲ ਪੁਰਖ ਜੀ ਉਹ ਮੀਂਹ ਪਾਓ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਮੀਂਹ ਪਾਵੇਗਾ, ਕਰਤਾਰ ਮੀਂਹ ਪਾਵੇਗਾ, ਤੁਹਾਡੀਆਂ ਸਾਰੀਆਂ ਫਸਲਾਂ ਸਰ ਸਬਜ ਹੋ ਜਾਣਗੀਆਂ, ਖੇਤਾਂ ਵਿੱਚ ਮੀਂਹ ਵਰਤੇਗਾ।
ਤਰ ਆਇਸ ਸੀਸ ਚਲੇ ਸਭਈ।
ਸਤਿਗੁਰਾਂ ਦੀ ਆਗਿਆ ਲੈ ਕੇ ਜਿੰਨੇ ਦੇਸ਼ ਵਾਸੀ ਸਨ ਆਪਣੇ ਨਗਰ ਵਿੱਚ ਘਰਾਂ ਨੂੰ ਗਏ।
ਪਰ ਬੀਜ ਬੂਏ ਹਲ ਤੇ ਤਬਈ।
ਇਹਨਾਂ ਨੇ ਜਾ ਕੇ ਆਪਣੇ ਘਰਾਂ ਚੋਂ ਬੀਜ ਲਿਆਂਦਾ, ਖੇਤਾਂ ਵਿੱਚ ਹਲ ਵਾਹ ਕੇ ਬੀਜ ਬੀਜਣ ਦੀ ਤਿਆਰੀ ਕੀਤੀ।
ਪਲ ਖੇਤ ਉਗੇ ਹਰਿਆਵਲ ਸੋ।
ਇਹਨਾਂ ਨੇ ਬੀਜ ਬੀਜ ਦਿੱਤਾ, ਗੁਰੂ ਸਾਹਿਬ ਦੀ ਕਿਰਪਾ ਨਾਲ ਹਾਲੇ ਮੀਂਹ ਪਿਆ ਨੀ, ਮੀਂਹ ਤੋਂ ਪਹਿਲਾਂ ਹੀ ਸਾਰੀ ਫਸਲ ਉਗ ਗਈ ਇਹਨਾਂ ਦੇ। ਜਿੰਨਿਆਂ ਨੇ ਖੇਤ ਬੀਜੇ ਸਾਰਿਆਂ ਦੇ ਖੇਤ ਸਰ ਸਬਜ ਹੋ ਗਏ, ਹਰੀ ਭਰੀ ਫਸਲ ਉੱਗ ਗਈ।
ਔਰ ਸ਼ੋਕ ਨਸਿਓ ਸਰਬ ਤਾਵਲ ਸੋ।
ਇਹਨਾਂ ਦੇ ਮਨ ਦੇ ਸਾਰੇ ਸ਼ੋਕ ਦੂਰ ਹੋ ਗਏ, ਜਿੰਨੀ ਚਿੰਤਾ ਸੀ ਫਿਕਰ ਸੀ ਦੂਰ ਹੋ ਗਏ।
ਸਮਰੱਥ ਬਡੋ ਕਹੇ ਸੰਤ ਪਲੋ।
ਕਹਿਣ ਲੱਗੇ ਸਮਰੱਥ ਨੇ ਵੱਡੇ ਸਮਰੱਥ ਗੁਰੂ, ਬੜੇ ਮਹਾਨ ਸੰਤ ਨੇ, ਇਹ ਮਹਾਨ ਪੁਰਖ ਨੇ ਜੋ ਸਾਡੇ ਨਗਰ ਵਿੱਚ ਆਏ ਹਨ।
ਇਸ ਆਇਸ ਕੇ ਅਨੁਸਾਰ ਚਲੋ।
ਸਾਰੇ ਨਗਰ ਨਿਵਾਸੀ ਇੱਕ ਦੂਜੇ ਨੂੰ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ ਚ ਚੱਲਣਾ, ਜਿਹੜੇ ਮਹਾਂਪੁਰਸ਼ ਆਏ ਇਹਨਾਂ ਦੀ ਆਗਿਆ ਵਿੱਚ, ਇਹਨਾਂ ਦੇ ਹੁਕਮ ਦੇ ਵਿੱਚ ਸਭ ਨੇ ਚੱਲਣਾ।
ਬਰਖਾ ਬਿਦ ਬੂਜਨ ਕੀਨ ਜਬੇ।
ਔਰ ਜਦੋਂ ਫਿਰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਫਸਲ ਤਾਂ ਉੱਗ ਗਈ ਹੈ, ਮੀਂਹ ਦੀ ਲੋੜ ਹੈ, ਤੇ ਕਿਰਪਾ ਕਰਕੇ ਸਾਨੂੰ ਹੁਣ ਜੁਗਤ ਦੱਸੋ ਜਿਹਦੇ ਨਾਲ ਇਹ ਮੀਂਹ ਪੈ ਜਾਏ। ਪਹਿਲਾਂ ਤੁਸੀਂ ਸਾਨੂੰ ਫਸਲ ਬੀਜਣ ਦਾ ਹੁਕਮ ਕੀਤਾ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਸਲ ਬੀਜੋ ਉੱਗ ਜਾਏਗੀ। ਮਹਾਰਾਜ ਉੱਗ ਗਈ ਹੈ, ਪਰ ਪਾਤਸ਼ਾਹ ਮੀਂਹ ਤਾਂ ਪੈਣਾ ਚਾਹੀਦਾ ਨਾ, ਲੋੜ ਹੈ, ਤੇ ਕਿਰਪਾ ਕਰਕੇ ਸਾਨੂੰ ਤੁਸੀਂ ਰਸਤਾ ਦੱਸੋ, ਜੁਗਤੀ ਦੱਸੋ ਜਿਹਦੇ ਨਾਲ ਮੀਂਹ ਪੈ ਜਾਵੇ।
ਗੁਰੂ ਨਾਨਕ ਵਾਕ ਉਚਾਰ ਤਬੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸੁਣੀ ਤੇ ਬੋਲੇ,
ਵਿਧ ਸੰਗ ਤਿਹਾਵਲ ਕੋ ਕਰੀਏ।
ਮਹਾਰਾਜ ਜੀ ਕਹਿੰਦੇ ਆ ਵਿਧੀ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਇੱਥੇ ਵਿਧੀ ਸ਼ਬਦ ਦੀ ਵਰਤੋਂ ਕੀਤੀ ਹੈ, ਵਿਧ ਸਹਿਤ ਤਿਹਾਵਲ। ਤਿਹਾਵਲ ਕਹਿੰਦੇ ਨੇ ਤਿੰਨ ਚੀਜ਼ਾਂ ਜਿਹਦੇ ਚ ਬਰਾਬਰ ਪੈਣ ਉਹਨੂੰ ਤਿਹਾਵਲ ਕਹਿੰਦੇ। ਵਿਧ ਦਾ ਮਤਲਬ ਹੁੰਦਾ ਵੀ ਵਿਧੀ ਸਹਿਤ। ਵਿਧੀ ਕੀ ਹੈ? ਮਹਾਂਪੁਰਸ਼ ਦੱਸਦੇ ਆ ਵੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਦੀ ਵਿਧੀ ਕੀ ਹੈ। ਜਿਹਨੇ ਦੇਗ ਤਿਆਰ ਕਰਨੀ ਹੈ ਉਹ ਪਹਿਲਾਂ ਇਸ਼ਨਾਨ ਪਾਨ ਕਰਕੇ ਤਿਆਰ ਬਰ ਤਿਆਰ ਹੋਵੇ, ਸਰੀਰ ਤੇ ਸਵੱਛ ਵਸਤਰ ਧਾਰਨ ਕਰੇ, ਔਰ ਜਿਹੜੀ ਰਸਤ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਉਹਦੇ ਵਾਸਤੇ ਤਿੰਨੇ ਚੀਜ਼ਾਂ ਬਰਾਬਰ ਦੇ ਭਾਰ ਦੀਆਂ ਰੱਖੇ। ਅੱਜ ਕੱਲ ਕੀ ਕਰਦੇ ਆ, ਅੰਦਾਜ਼ੇ ਨਾਲ ਘਿਓ ਪਾ ਲੈਂਦੇ ਆ, अंदाजे नाल ही फिर उहदे चाटा पा लैंदे है, फिर अंदाजे नाल ही खंड पा लैंदे ते पानी भी अंदाजे नाल ही पा लैंदे। गुरु खालसा जी महापुरश दसदे आ वी तिहावल दा मतलब भी सारियां चीजां दा बराबर दा तोल होवे। असी कई वेरी कई भांडे रखे हुंदे है कि उहदे विच ਉਹ ਭਾਂਡੇ ਦੇ ਵਿੱਚ ਜਿੰਨਾ ਘਿਓ ਆਉਂਦਾ ਓਨਾ ਉਹਦੇ ਚ ਆਟਾ, ਜਰੂਰੀ ਨਹੀਂ ਜਿੰਨਾ ਘਿਓ ਆਉਂਦਾ ਤੋਲ ਵਿੱਚ ਓਨਾ ਹੀ ਆਟਾ ਉਹਦੇ ਚ ਆਵੇਗਾ। ਵੱਧ ਘੱਟ ਵੀ ਹੋ ਸਕਦਾ, ਖੰਡ ਜਿਹੜੀ ਹੋਰ ਭਾਰੀ ਹੁੰਦੀ ਹੈ ਉਹ ਵੱਧ ਸਕਦੀ। ਬਰਾਬਰ ਯਾਨੀ ਕਿ ਕੰਡੇ ਦੇ ਉੱਤੇ ਤੋਲ ਕੇ ਪੂਰਾ, ਜੇ ਮੰਨ ਲਓ ਪਾਈਆ ਘਿਓ ਹੈ ਤੇ ਪਾਈਆ ਹੀ ਆਟਾ ਤੇ ਪਾਈਆ ਹੀ ਖੰਡ ਹੋਣੀ ਚਾਹੀਦੀ ਤੇ ਤਿੰਨ ਚਾਰ ਗੁਣਾ ਪਾਣੀ ਵੱਧ ਹੋਵੇ, ਕਿਲੋ ਪਾਣੀ ਹੋ ਜਾਏ। ਖੰਡ ਸਿੱਧੀ ਨਹੀਂ ਪਾਣੀ ਵਿੱਚ, ਉਹਦੀ ਚਾਸਣੀ ਬਣਾਉਣੀ ਹੈ ਪਾਣੀ ਚ ਪਾ ਕੇ, ਪਾਣੀ ਗਰਮ ਕਰਕੇ ਫਿਰ ਉਹ ਪਾਣੀ ਨੂੰ ਛਾਣ ਲੈਣਾ, ਕਿਉਂਕਿ ਖੰਡ ਦੇ ਵਿੱਚ ਕਈ ਵਾਰੀ ਬਹੁਤ ਕੁਝ ਐਸਾ ਹੁੰਦਾ ਮਿਲਿਆ ਗਿਲਿਆ ਮਿੱਟੀ ਘੱਟਾ ਜਿਹਾ, ਉਹਨੂੰ ਵੀ ਕੱਪੜੇ ਨਾਲ ਛਾਣ ਲੈਣਾ। ਇਹ ਮਰਿਆਦਾ ਦੱਸੀ ਜਾਂਦੀ ਹੈ ਤੇ ਇਸ ਮਰਿਆਦਾ ਸਹਿਤ ਫਿਰ ਨਾਲ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਵੇ, ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਗ ਤਿਆਰ ਕੀਤੀ ਜਾਵੇ। ਇਹਨੂੰ ਕਹਿੰਦੇ ਆ ਵਿਧੀ ਸਹਿਤ ਦੇਗ ਨੂੰ ਤਿਆਰ ਕਰਨਾ। ਫਿਰ ਉਹ ਗੁਰੂ ਸਾਹਿਬ ਦੇ ਚਰਨਾਂ ਚ ਹਾਜ਼ਰ ਕਰਕੇ ਅਰਦਾਸ ਕਰੀਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨੀ ਲੈਕ ਹੁੰਦੀ ਹੈ। ਇਹਨਾਂ ਨੂੰ ਸਤਿਗੁਰਾਂ ਨੇ ਮਰਿਆਦਾ ਦੱਸੀ, ਪਾਤਸ਼ਾਹ ਕਹਿੰਦੇ ਆ ਵੀ ਵਿਧ ਸਹਿਤ ਵਿਧ ਸੰਗ ਤਿਹਾਵਲ ਕੋ ਕਰੀਏ, ਵਿਧੀ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ।
ਸਤ ਨਾਮ ਗੁਰੂ ਹਿਰਦੇ ਧਰੀਏ,
ਔਰ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਆਪਣੇ ਹਿਰਦੇ ਚ ਵਸਾਓ, ਆਪਣੇ ਹਿਰਦੇ ਵਿਚ ਧਾਰਨ ਕਰੋ।
ਸਭ ਸੰਗਤ ਹੋਏ ਇੱਕ ਥਾਂ ਜਬੇ,
ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੋ ਜਾਏ ਸਾਰੀ ਸੰਗਤ ਇੱਕ ਜਗ੍ਹਾ ਤੇ ਇਕੱਠੇ ਹੋਵੋ।
ਕਰ ਬੰਦ ਕਰੋ ਅਰਦਾਸ ਤਬੇ,
ਹੱਥ ਜੋੜ ਕੇ ਫਿਰ ਅਕਾਲ ਪੁਰਖ ਦਾ ਧਿਆਨ ਧਾਰ ਕੇ ਅਰਦਾਸ ਕਰੋ।
ਬਰਖਾ ਪੁੰਨ ਜਾਚੋ ਦੀਨ ਮਨੰਗ,
ਔਰ ਦੀਨ ਮਨੰਗ ਦਾ ਮਤਲਬ ਹੈ ਵੀ ਨਿਮਰਤਾ ਧਾਰਨ ਕਰਕੇ ਹਿਰਦੇ ਚ ਵਿਆਕੁਲਤਾ ਸਹਿਤ, ਹੇ ਵਾਹਿਗੁਰੂ ਅਸੀਂ ਦੀਨ ਹਾਂ ਦੁਖੀ ਹਾਂ ਸਾਡੇ ਤੇ ਤਰਸ ਕਰ। ਪਾਤਸ਼ਾਹ ਆਪਣੇ ਨਾਲ ਨੀ ਪੇ ਜੋੜਦੇ, ਸਾਹਿਬ ਜਾਣਦੇ ਨੇ ਅਸੀਂ ਤਾਂ ਇੱਥੋਂ ਹੁਣ ਚਲੇ ਜਾਣਾ, ਜਿਸ ਹਸਤੀ ਨੇ ਇੱਥੇ ਔਰ ਉੱਥੇ ਹਰ ਜਗ੍ਹਾ ਤੇ ਸਦੈਵੀ ਰਹਿਣਾ ਉਸ ਹਸਤੀ ਦੇ ਨਾਲ ਇਹਨਾਂ ਨੂੰ ਜੋੜਿਆ ਜਾਏ ਤਾਂ ਜੋ ਸਾਡੇ ਟੁਰ ਗਿਆ ਵੀ ਉਸ ਹਸਤੀ ਦੀ ਬੰਦਗੀ ਦੇ ਵਿੱਚ ਜੁੜੇ ਰਹਿਣ। ਇਹਨਾਂ ਦੇ ਅੱਗੇ ਪੁੱਤਰ ਪੋਤਰੇ ਸਦੈਵੀ ਕਾਲ ਲਈ ਇਹਨਾਂ ਦੇ ਹਿਰਦਿਆਂ ਵਿੱਚ ਉਸ ਹਸਤੀ ਦਾ ਵਜੂਦ ਬਣਿਆ ਰਹੇ, ਔਰ ਉਹ ਹਸਤੀ ਆ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ। ਇਸ ਕਰਕੇ ਮਹਾਰਾਜ ਜੀ ਨੇ ਨਹੀਂ ਕਿਹਾ ਸਾਡੇ ਮੂਹਰੇ ਅਰਦਾਸ ਕਰੋ, ਆਖਿਆ ਦੀਨ ਬਣੇ ਹੋ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰੋ।
ਬਹੁ ਨੀਰ ਭਰੇ ਹੋਏ ਖੇਤੇ ਅਨੰਗ,
ਅਰਦਾਸ ਕਰਦਿਆਂ ਕਹਿਣਾ ਹੇ ਕਰਤਾ ਪੁਰਖ ਅੰਤਰਯਾਮੀ ਵਾਹਿਗੁਰੂ ਜੀ, ਕਿਰਪਾ ਕਰੋ ਮੀਂਹ ਪਾਓ। ਤੁਸੀਂ ਮੀਂਹ ਪਾਓਗੇ ਸਾਸੀ ਸਾਰੇ ਜੀ ਜੰਤ ਸੁਖੀ ਵਸਾਂਗੇ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਅਰਜੋਈ ਕਰੋਗੇ ਅਰਦਾਸ ਕਰੋਗੇ ਤੇ ਤੁਹਾਡਾ ਮਨ ਭਾਉਂਦਾ ਜਿੰਨਾ ਤੁਸੀਂ ਚਾਹੋਗੇ ਅਕਾਲ ਪੁਰਖ ਵਾਹਿਗੁਰੂ ਜੀ ਉਤਨਾ ਹੀ ਮੀਂਹ ਪਾ ਦੇਣਗੇ।
ਸੁਣ ਸੋ ਵਿਧ ਕੀਨ ਮਿਲੇ ਤਬਈ,
ਇਹ ਸੁਣ ਕੇ ਇਹਨਾਂ ਨੇ ਜਾ ਕੇ ਉਸੇ ਵਿਧੀ ਜਿਵੇਂ ਸਤਿਗੁਰਾਂ ਦੱਸੀ ਪਾਤਸ਼ਾਹ ਦੀ ਦੱਸੀ ਮਰਿਆਦਾ ਦੇ ਅਨੁਸਾਰ। ਖਾਲਸਾ ਜੀ ਮਰਿਆਦਾ ਗੁਰੂ ਸਾਹਿਬ ਜੀ ਦੀ ਪਹਿਲਾਂ ਹੋਣੀ ਚਾਹੀਏ, ਗੁਰਦੇਵ ਦੀ ਦੱਸੀ ਮਰਿਆਦਾ ਅਨੁਸਾਰ ਜਦੋਂ ਕੰਮ ਕਰਾਂਗੇ ਗੁਰੂ ਕੀ ਖੁਸ਼ੀ ਵਰਤਦੀ ਹੈ। ਜਦੋਂ ਗੁਰੂ ਮਰਿਆਦਾ ਨੂੰ ਛਿੱਕੇ ਟੰਗ ਕੇ ਆਪ ਹੁਦਰੀਆਂ ਕਰਦੇ ਆ ਤਦੇ ਠੋਕਰਾ ਖਾਂਦੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਦੱਸਿਆ ਇਹਨਾਂ ਸਾਰੇ ਦੇਸ਼ ਵਾਸੀਆਂ ਨੇ ਉਸੇ ਤਰ੍ਹਾਂ ਜਾ ਕੇ ਕੀਤਾ।
ਕਰਤਾਰੇ ਨਾਮ ਜਪੇ ਸਭਈ,
ਔਰ ਕਰਤਾ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਣ ਲੱਗੇ ਸਾਰੇ, ਨਾਲੇ ਇਸ਼ਨਾਨ ਪਾਨ ਕਰਦੇ ਤਿਆਰ ਬਰ ਤਿਆਰ ਹੁੰਦੇ ਦੇਗ ਤਿਆਰ ਕਰਦੇ ਨਾਲੇ ਜਪੀ ਜਾਂਦੇ ਨੇ ਸਾਰੇ ਜਿਵੇਂ ਸਤਿਗੁਰਾਂ ਨੇ ਕਿਹਾ ਸੀ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਇਹ ਭਜਨ ਇਹਨਾਂ ਸਾਰਿਆਂ ਦੀ ਰਸਨਾ ਦੇ ਉੱਤੇ ਹੈ।
ਅਰਦਾਸ ਤਿਹਾਵਲ ਕੀ ਕਰਕੇ,
ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਇਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ।
ਹੁਣ ਸੀਸਨ ਕੋ ਤਰਨੀ ਤਰ ਕੇ
ਅਰਦਾਸ ਕਰਕੇ ਸੀਸ ਝੁਕਾਇਆ, ਸੀਸ ਝੁਕਾ ਕੇ ਜਦੋਂ ਜ਼ਮੀਨ ਦੇ ਉੱਤੇ ਮੱਥਾ ਟੇਕਿਆ।
ਵਰਖਾ ਬੋਝਾ ਚਿਨ ਕੀਨ ਸਬੇ
ਜ਼ਮੀਨ ਤੇ ਸਿਰ ਧਰਿਆ, ਨਾਲ ਆਖਿਆ ਵਾਹਿਗੁਰੂ ਜੀ ਮੀਂਹ ਪਾਓ, ਅਕਾਲ ਪੁਰਖ ਜੀ ਮੀਂਹ ਵਰਸਾਓ।
ਕੰਨ ਘੋਰ ਉੱਠੇ ਕੰਨ ਘੋਰ ਤਬੇ
ਜ਼ਮੀਨ ਤੇ ਜਦੋਂ ਮੱਥਾ ਧਰਿਆ ਨਾ, ਮੱਥਾ ਧਰ ਕੇ ਹਾਲੇ ਸਿਰ ਚੁੱਕਿਆ ਹੀ ਆ ਇਹਨਾਂ ਨੇ, ਤੇ ਆਕਾਸ਼ ਵਿੱਚ ਉਸੇ ਵੇਲੇ ਕਾਲੇ ਰੰਗ ਦੀਆਂ ਘਟਾਵਾਂ ਛਾ ਗਈਆਂ। ਕਾਲੇ ਰੰਗ ਦੇ ਬੱਦਲ ਆਕਾਸ਼ ਦੇ ਵਿੱਚ ਇੱਕਦਮ ਆ ਪਹੁੰਚੇ। ਗੁਰੂ ਖਾਲਸਾ ਜੀ, ਗੁਰੂ ਬਾਬੇ ਦੇ ਹੁਕਮ ਦੇ ਵਿੱਚ ਇਹ ਵਰਸਦਾ ਹੈ। ਪਾਤਸ਼ਾਹ ਦੇ ਬਚਨ ਨੇ ਮੀਂਹ ਪਰਮੇਸ਼ਰ ਪਾਉਂਦਾ, ਅਕਾਲ ਪੁਰਖ ਪਾਉਂਦਾ ਹੈ। ਮੀਂਹ ਉਪਾਇਆ, ਪਰਮੇਸ਼ਰ ਪਾਇਆ। ਮੀਂਹ ਤਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਰਸਦਾ। ਅਕਾਲ ਇਸ ਮਿੱਘ ਕਿਆ ਉੱਠ ਉੱਠ ਦੇਖਿਆ ਬੱਪੜੇ, ਇਸ ਮਿੱਘ ਹੱਥ ਕਿਛ ਦਾਏ। ਇਸ ਮੇਘ ਦੇ ਹੱਥ ਵਿੱਚ ਨਹੀਂ ਕੁਝ, ਸਭ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਚ ਵਰਤਦਾ। ਉਸੇ ਵੇਲੇ ਝਟ ਆਕਾਸ਼ ਵਿੱਚ ਕਾਲੇ ਰੰਗ ਦੀਆਂ ਬੱਦਲੀਆਂ ਛਾ ਗਈਆਂ।
ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ, ਰਿਜਕੇ ਉਪਾਇਨ ਅਗਲਾ ਠਾਂਡ ਪਈ ਸੰਸਾਰ।
ਅਕਾਲ ਪੁਰਖ ਕਰਤਾਰ ਦਾ ਜਦੋਂ ਹੁਕਮ ਵਰਤਦਾ ਤੇ ਮੀਂਹ ਉੱਠੇ ਵਰਸਦਾ, ਤੇ ਜਦੋਂ ਮੀਂਹ ਵਰਸਦਾ ਉਦੋਂ ਧਰਤੀ ਚ ਰਿਜਕ ਪੈਦਾ ਹੁੰਦਾ, ਰੋਜੀ ਪੈਦਾ ਹੁੰਦੀ। ਕੱਲਾ ਰਿਜਕ ਹੀ ਨਹੀਂ ਪੈਦਾ ਹੁੰਦਾ, ਜਿਹੜੀ ਤਪਸ਼ ਦੇ ਨਾਲ ਜੀਵ ਸੜ ਰਹੇ ਹੁੰਦੇ ਆ, ਅੱਤ ਦੀ ਗਰਮੀ ਨਾਲ ਭੁੱਜ ਰਹੇ ਹੁੰਦੇ ਆ, ਉਹਨਾਂ ਵਿੱਚ ਵੀ ਠੰਡ ਵਰਤਦੀ ਹੈ। ਇਹ ਕਰਤਾਰ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਚ ਵਰਸਦਾ ਹੈ।
ਸਤਿ ਸ੍ਰੀ ਅਕਾਲ।
ਹੁਕਮੇ ਵਰਸਣ ਲਾਗਾ ਮੇਹੋ, ਪਰਮੇਸ਼ਰ ਦੇ ਹੁਕਮ ਚ ਇਹ ਮੀਂਹ ਵਰਸਦਾ ਹੈ। ਖਾਲਸਾ ਜੀ, ਗੁਰੂ ਘਰ ਦੇ ਬੜੇ ਬੜੇ ਮਹਾਨ ਗੁਰੂ ਕੇ ਸੇਵਕ ਹੋਏ, ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਭਾਈ ਸਾਹਿਬ ਭਾਈ ਰਾਮ ਕਿਸ਼ਨ ਜੀ। ਸ਼ਾਹਪੁਰ ਨਗਰ ਚ ਰਹਿੰਦੇ ਇਕਦਮ ਓੜ ਲੱਗ ਗਈ, ਮੀਂਹ ਨਹੀਂ ਸੀ ਪੈਂਦਾ। ਨਗਰ ਨਿਵਾਸੀ ਆ ਕੇ ਕਹਿਣ ਲੱਗੇ ਭਾਈ ਸਾਹਿਬ ਫਸਲਾਂ ਸੁੱਕਦੀਆਂ ਨੇ, ਮੀਂਹ ਨਹੀਂ ਪੈਂਦਾ। ਭਾਈ ਸਾਹਿਬ ਕਹਿੰਦੇ ਫਿਰ ਮੈਂ ਕੀ ਕਰਾਂ ਬਈ, ਨਹੀਂ ਪੈਂਦਾ, ਰੱਬ ਦਾ ਹੁਕਮ ਹੈ ਨਹੀਂ ਪੈਂਦਾ, ਉਹਦੇ ਹੁਕਮ ਚ ਰਹੋ। ਕਹਿਣ ਲੱਗੇ ਜੀ ਜੇ ਮੀਂਹ ਨਾ ਪਵੇਗਾ ਤੇ ਫਸਲਾਂ ਨਹੀਂ ਹੋਣੀਆਂ। ਭਾਈ ਸਾਹਿਬ ਫਿਰ ਕਹਿੰਦੇ ਫਿਰ ਅਸੀਂ ਕੀ ਕਰ ਸਕਦੇ ਹਾਂ ਬਈ। ਕਹਿੰਦੇ ਜੀ ਜੇ ਫਸਲਾਂ ਨਾ ਹੋਈਆਂ ਤੇ ਲੋਕਾਂ ਦੇ ਘਰ ਦਾਣੇ ਨਹੀਂ ਆਉਣੇ। ਕਹਿੰਦੇ ਇਹ ਵੀ ਰੱਬ ਦਾ ਹੁਕਮ ਹੈ ਫਿਰ। ਕਹਿੰਦੇ ਜੀ ਜੇ ਦਾਣੇ ਲੋਕਾਂ ਦੇ ਘਰ ਨਾ ਆਏ ਤੇ ਗੁਰੂ ਘਰ ਵੀ ਲੰਗਰ ਕਿਵੇਂ ਪੱਕੇਗਾ, ਦਾਣੇ ਇੱਥੇ ਵੀ ਨਹੀਂ ਆਉਣੇ। ਕਹਿੰਦੇ ਅੱਛਾ, ਗੁਰੂ ਕੇ ਲੰਗਰਾਂ ਤੇ ਵੀ ਫਰਕ ਪਵੇਗਾ ਇੱਕਦਮ। ਕਹਿੰਦੇ ਗੁਰੂ ਕੇ ਲੰਗਰਾਂ ਦੇ ਉੱਤੇ ਵੀ ਫਰਕ ਪਵੇਗਾ ਜੇ ਮੀਂਹ ਨਾ ਪਿਆ। ਕਹਿੰਦੇ ਜੀ ਉਹ ਤਾਂ ਸੁਭਾਵਿਕ ਹੈ, ਜੇ ਫਸਲ ਨਾ ਹੋਈ ਤੇ ਇੱਥੇ ਕਿਵੇਂ ਰਸਤ ਬਸਤ ਆਵੇਗੀ। ਸਿੱਖਾਂ ਦੇ ਘਰਾਂ ਵਿੱਚ ਜਦੋਂ ਦਾਣੇ ਹੁੰਦੇ ਆਪਣੇ ਘਰ ਲਿਆਉਣ ਤੋਂ ਪਹਿਲਾਂ ਗੁਰੂ ਘਰ ਭੇਟਾ ਕਰਦੇ। ਕਹਿੰਦੇ ਅੱਛਾ, ਗਲ ਚ ਢੋਲਕੀ ਪਾਈ, ਐਨ ਕੜਕ ਦੀ ਧੁੱਪ ਵੀ ਚੜੇ, ਅੱਤ ਦੀ ਗਰਮੀ ਪੈਂਦੀ ਤੇ ਕੋਠੇ ਦੀ ਛੱਤ ਤੇ ਚੜ ਗਏ। ਛੱਤ ਤੇ ਚੜਿਆ ਗਲ ਚ ਢੋਲਕੀ ਪਾਈ, ਨਾਲੇ ਢੋਲਕੀ ਵਜਾਈ ਜਾਣ ਤੇ ਨਾਲੇ ਰਸਨਾ ਤੋਂ ਪੜੀ ਜਾਣ, ਬਾਬੀ ਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਵਰਸੋ ਕਿਰਪਾ ਧਾਰ, ਵਰਸੋ ਕਿਰਪਾ ਧਾਰ। ਕਹਿੰਦੇ ਕੁਝ ਸਮਾਂ ਹਾਲੇ ਬੀਤਿਆ ਹੀ ਸੀ, ਇਕਦਮ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਆਈਆਂ ਤੇ ਮੀਂਹ ਵਰਸਣਾ ਸ਼ੁਰੂ ਹੋ ਗਿਆ। ਗੁਰੂ ਕੇ ਸਿੱਖਾਂ ਵਿੱਚ ਵੀ ਇਹ ਕਲਾ ਗੁਰੂ ਸਾਹਿਬ ਦੀ ਵਰਤ ਜਾਂਦੀ ਹੈ। ਸਤਿਗੁਰੂ ਜੀ ਤਾਂ ਆਪ ਪਰਮੇਸ਼ਵਰ ਨੇ, ਉਹ ਤਾਂ ਆਪ ਖੁਦ ਖੁਦਾ ਨੇ, ਆਪ ਖੁਦ ਮਾਲਕ ਨੇ, ਉਹਨਾਂ ਦੇ ਬਚਨਾਂ ਨਾਲ ਤਾਂ ਮੀਂਹ ਵਰਸਣਾ ਹੀ ਸੀ। ਕਹਿੰਦੇ ਝੱਟ ਮੀਂਹ ਵਰਸ ਗਿਆ ਸਾਰੇ ਪਾਸੇ,
ਤੈ ਕਾਲ ਸੁਬਾਂ ਚਿਤ ਨੀਰ ਪਰਿਓ।
ਕਹਿੰਦੇ ਜਿਵੇਂ ਬਾਛਦੇ ਸਨ, ਚਾਹੁੰਦੇ ਸਨ ਮੀਂਹ ਪਵੇ, ਮੀਂਹ ਪੈ ਗਿਆ।
ਸਭ ਦੇਸ਼ ਦੁਕਾਲ ਅਤੰਕ ਹਰਿਓ।
ਜਿਹੜਾ ਕਾਲ ਪਿਆ ਹੋਇਆ ਸੀ ਸਾਰੇ ਦੇਸ਼ ਵਿੱਚ, ਉਹ ਸਾਰੇ ਕਾਲ ਦਾ ਅੰਤ ਹੋ ਗਿਆ। ਜਿੱਥੇ ਮੀਂਹ ਪਵੇ ਉੱਥੇ ਕਾਲ ਨਹੀਂ ਪੈਂਦਾ।
ਸੁਣ ਕੇ ਮਹਿਮਾ ਮਈ ਪਾਲਕ ਸੋ।
ਜਦੋਂ ਨਗਰ ਦੇ ਰਾਜੇ ਨੂੰ ਇਹ ਪਤਾ ਲੱਗਾ, ਜਿਹੜਾ ਪਹਿਲਾਂ ਮੀਂਹ ਪਵਾਉਂਦਾ ਹੁੰਦਾ ਸੀ, ਉਹਨੂੰ ਜਦੋਂ ਇਹ ਖਬਰ ਹੋਈ,
ਕਰ ਆਵਨ ਤਾ ਤਤਕਾਲਕ ਸੋ,
ਗੁਰਦੇਵ ਦੀ ਮਹਿਮਾ ਸੁਣੀ ਤੇ ਉਹਨੇ ਆਖਿਆ ਜਾ ਕੇ ਦਰਸ਼ਨ ਕਰੀਏ। ਉਹ ਵੀ ਹਿਰਦਾ ਪਾਵਨ ਕਰਕੇ ਨਾ, ਆਪਣਾ ਹਿਰਦਾ ਸ਼ੁੱਧ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗਾ।
ਉਹ ਪੇਟ ਲਏ ਪਟ ਪੀਰ ਬੜੀ,
ਪੇਟਾਵਾਂ ਲੈ ਲਈਆਂ, ਆਪਣੇ ਨਾਲ ਆਪਣੇ ਨੌਕਰ ਚਾਕਰ ਸਿਪਾਹੀ ਲੈ ਲਏ।
ਸ਼ਰਧਾ ਉਰ ਆਨ ਵਧੀਕ ਗੱਡੀ,
ਮਨ ਵਿੱਚ ਬਹੁਤ ਭਾਰੀ ਸ਼ਰਧਾ ਰਾਜੇ ਨੇ ਧਾਰਨ ਕੀਤੀ, ਅੱਤ ਦੀ ਸ਼ਰਧਾ ਧਾਰਨ ਕਰਕੇ ਆਇਆ।
ਕਰੁਣਾ ਕਰ ਰਾਜਤ ਥਾਏ ਜਹਾਂ,
ਉੱਥੇ ਆਇਆ ਜਿੱਥੇ ਕਰੁਣਾ ਦੇ ਸਮੁੰਦਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ।
ਪਹੁੰਚੇ ਉਚਿਤ ਚਾਹ ਕਰੰਤ ਤਾ,
ਉੱਥੇ ਪਹੁੰਚਿਆ ਕਿ ਸਤਿਗੁਰੂ ਮੇਰੀਆਂ ਚਾਹਨਾ ਵੀ ਪੂਰੀਆਂ ਕਰਨਗੇ, ਇਹ ਕਾਮਨਾ ਦੀ ਪੂਰਤੀ ਕਰਨ ਵਾਲੇ ਸਤਿਗੁਰੂ ਇੱਛਾ ਪੂਰਕ ਹਨ।
ਮਨ ਦੀਨ ਪਇਓ ਅਸ਼ਟਾਂਗ ਕਰੀ,
ਮਨ ਚ ਦੀਨ ਤੇ ਵਿਨਮਰ ਹੋ ਕੇ ਰਾਜੇ ਨੇ ਗੁਰੂ ਚਰਨਾਂ ਤੇ ਅਸ਼ਟਾਂਗ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਉਹ ਬੈਨ ਬਿਨੇ ਪਨ ਅਹੰ ਜੋ ਜਰੀ,
ਹੱਥ ਜੋੜ ਕੇ ਅਹੰਗ ਭਾਵ ਨੂੰ ਤਿਆਗ ਕੇ ਕਿ ਮੈਂ ਰਾਜਾ ਹਾਂ, ਇਹ ਹੰਕਾਰ ਨਹੀਂ ਕੀਤਾ, ਉਸ ਹੰਕਾਰ ਨੂੰ ਛੱਡ ਕੇ ਬੇਨਤੀ ਕੀਤੀ।
ਤੁਮ ਸੰਤ ਸੰਪੂਰਨ ਜੋਤ ਕਲਾ,
ਮਹਾਰਾਜ ਜੀ ਤੁਸੀਂ ਪੂਰਨ ਸੰਤ ਹੋ, ਤੁਹਾਡੇ ਵਿੱਚ ਕਲਾ ਹੈ, ਅਕਾਲ ਪੁਰਖ ਪਰਮੇਸ਼ਰ ਦੀ ਪ੍ਰਤੱਖ ਕਲਾ ਹੈ।
ਉਪਦੇਸ਼ ਦਿਜੈ ਨਿਜ ਹੋਏ ਭਲਾ,
ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਆਪਣਾ ਉਪਦੇਸ਼ ਦਿਓ ਤਾਂ ਜੋ ਸਾਡਾ ਭਲਾ ਹੋਵੇ। ਮਹਾਰਾਜ ਸਾਡੇ ਭਲੇ ਦਾ ਉਪਦੇਸ਼ ਦਿਓ, ਜਿਹਦੇ ਵਿੱਚ ਸਾਡਾ ਹਿੱਤ ਹੈ, ਜਿਹਦੇ ਵਿੱਚ ਸਾਡਾ ਭਲਾ ਹੈ।
ਅਨਜਾਨ ਪਨੇ ਮੈਂ ਦੇਸ਼ ਸਭੇ,
ਮਹਾਰਾਜ ਜੀ ਸਾਡਾ ਸਾਰਾ ਦੇਸ਼ ਅਨਜਾਨ ਪੁਣੇ ਵਿੱਚ ਸੀ, ਸਾਡਾ ਸਾਰਾ ਦੇਸ਼ ਅਣਜਾਣ ਸੀ।
ਪਰ ਤਾਰ ਨ ਜਾਣੇ ਕੌਣ ਕਬੇ,
ਅਸੀਂ ਨਹੀਂ ਸੀ ਜਾਣਦੇ ਵੀ ਇਹ ਕਰਤਾਰ ਕੌਣ ਹੈ, ਕਿੱਥੇ ਰਹਿੰਦਾ ਹੈ। ਮਹਾਰਾਜ ਜੀ ਅਸੀਂ ਕਰਤਾਰ ਬਾਰੇ ਨਹੀਂ ਸੀ ਜਾਣਦੇ, ਨਾ ਹੀ ਕਦੇ ਅੱਜ ਤੋਂ ਪਹਿਲਾਂ ਕਿਸੇ ਨੇ ਕਰਤਾਰ ਬਾਰੇ ਦੱਸਿਆ ਸੀ।
ਬਰਕ ਮਗਵਾ ਜਪ ਤੇਜ ਬੀ,
ਮਹਾਰਾਜ ਜੀ ਸਾਨੂੰ ਕੱਲੇ ਮੀਂਹ ਦੀ ਲੋੜ ਪੈਂਦੀ ਸੀ, ਜਦੋਂ ਮੀਂਹ ਦੀ ਲੋੜ ਪੈਂਦੀ ਸੀ ਅਸੀਂ ਤਾਂ ਇੰਦਰ ਦਾ ਮੰਤਰ ਪੜ੍ਹਦੇ ਸੀ, ਇੰਦਰ ਦੇਵਤੇ ਦਾ, ਉਸੇ ਨੂੰ ਹੀ ਕਰਤਾਰ ਸਮਝਿਆ ਹੋਇਆ ਸੀ ਤੇ ਉਸੇ ਦਾ ਹੀ ਅਸੀਂ ਮੰਤਰ ਸਮਝਦੇ ਪੜ੍ਹਦੇ ਸੀ।
ਬੋ ਹੋਏ ਪਕੇ ਕ੍ਰਿਸ਼ੀ ਜੋ ਸਭਈ,
ਤੇ ਉਹ ਮੀਂਹ ਪਾ ਦਿੰਦਾ ਸੀ ਤੇ ਸਾਰੀਆਂ ਫਸਲਾਂ ਉੱਗ ਜਾਣੀਆਂ, ਪੱਕ ਜਾਣੀਆਂ।
ਇਹ ਰੀਤ ਪਰੰਪਰਾ ਦੇਸ਼ ਵਿਖੇ,
ਸਾਡੇ ਦੇਸ਼ ਵਿੱਚ ਇੰਦਰ ਦੇਵ ਨੂੰ ਪੂਜਣ ਦੀ ਪਰੰਪਰਾ ਸੀ ਮਹਾਰਾਜ, ਅਸੀਂ ਕਰਤਾਰ ਬਾਰੇ ਨਹੀਂ ਸੀ ਜਾਣਦੇ, ਜਿਹਦੇ ਬਾਰੇ ਆਪ ਜੀ ਨੇ ਦੱਸਿਆ ਆ ਕੇ ਕਿ ਇਤਨਾ ਸਮਰੱਥ ਹੈ। ਅਸੀਂ ਤਾਂ ਇੰਦਰ ਦੀ ਪੂਜਾ ਕਰਦੇ ਸੀ, ਸਾਡੇ ਦੇਸ਼ ਵਿੱਚ ਇੰਦਰ ਦੇਵ ਦੀ ਹੀ ਪੂਜਾ ਹੁੰਦੀ ਸੀ।
ਤੁਮ ਆਨ ਹਟਾਵਨ ਕੀਨ ਲਖੇ,
ਮਹਾਰਾਜ ਜੀ ਤੁਸੀਂ ਆਪ ਆਣ ਕੇ ਸਾਡੇ ਤੇ ਕਿਰਪਾ ਕੀਤੀ, ਦਇਆ ਕਰਕੇ ਰਹਿਮਤ ਕਰਕੇ ਸਾਨੂੰ ਆ ਕੇ ਕਰਤਾਰ ਦਾ ਭੇਦ ਦੱਸਿਆ ਹੈ, ਔਰ ਦੱਸਿਆ ਹੈ ਕਿ ਇੰਦਰ ਤਾਂ ਐਸੇ ਕਰੋੜਾਂ ਇੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਵਸਦੇ ਹੈ। ਅਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਉਹ ਤਾਂ ਬੇਅੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਇੱਕ ਰੋਮ ਚ ਕਰੋੜਾਂ ਇੰਦਰ ਵਸਦੇ ਹਨ, ਉਹ ਹੈ ਕਰਤਾਰ, ਇਹ ਆਪ ਜੀ ਨੇ ਆ ਕੇ ਸਾਨੂੰ ਦਰਸਾਇਆ ਹੈ।
ਅਬ ਜੋ ਬਿਦ ਦਿਓ ਬਤਾਏ ਹਮੇ,
ਮਹਾਰਾਜ ਜੀ ਹੁਣ ਆਪ ਜੀ ਜੋ ਕਿਰਪਾ ਕਰਕੇ ਸਾਨੂੰ ਵਿਧੀ ਦੱਸੋਗੇ, ਜੋ ਪਵਿੱਤਰ ਉਪਦੇਸ਼ ਆਪ ਜੀ ਸਾਨੂੰ ਦਿਓਗੇ,
ਮਿਲ ਸੋ ਕਰਈ ਅਨੁਸਾਰ ਸੁਮੇ,
ਮਹਾਰਾਜ ਜੀ ਅਸੀਂ ਉਹੀ ਆਪ ਜੀ ਦੀ ਆਗਿਆ ਮੰਨ ਕੇ ਮਿਲ ਕੇ ਆਪ ਜੀ ਦੇ ਅਨੁਸਾਰੀ ਹੋ ਕੇ ਕਰਾਂਗੇ।
ਜੇ ਤੇ ਸੁਖ ਪਾਵੇ ਲੋਕ ਸਭੇ,
ਜਿਸ ਦੇ ਕੀਤਿਆਂ ਸਾਡੇ ਸਾਰੇ ਦੇਸ਼ ਦੇ ਲੋਕਾਂ ਨੂੰ ਸੁਖ ਪ੍ਰਾਪਤ ਹੋਵੇਗਾ। ਮਹਾਰਾਜ ਜੀ ਆਪ ਜੀ ਦੱਸੋ ਕੀ ਕਰੀਏ, ਅਸੀਂ ਜੋ ਆਪ ਜੀ ਫਰਮਾਓਗੇ ਅਸੀਂ ਉਹ ਕਰਾਂਗੇ, ਜਿਸ ਨਾਲ ਸਾਡੇ ਸਾਰੇ ਦੇਸ਼ ਦੇ ਜੀਵਾਂ ਨੂੰ ਸੁਖ ਪ੍ਰਾਪਤ ਹੋਵੇਗਾ।
ਪਰ ਲੋਕੇ ਲੋਕੇ ਹੋਏ ਅਬੇ,
ਔਰ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਮਹਾਰਾਜ ਜੀ ਸਾਡਾ ਭਲਾ ਹੋ, ਜਿਨ੍ਹਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕੁਝ, ਹੁਣ ਸੋਝੀ ਆ ਗਈ ਵੀ ਪਰਲੋਕ ਵੀ ਹੁੰਦਾ। ਕਹਿਣ ਲੱਗੇ ਮਹਾਰਾਜ ਸਾਡਾ ਅਗਲੇ ਜਹਾਨ ਵਿੱਚ ਵੀ ਭਲਾ ਹੋਵੇ, ਇਸ ਲੋਕ ਵਿੱਚ ਵੀ ਸਾਡਾ ਭਲਾ ਹੋਵੇ, ਆਪ ਜੀ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦੇ ਕੇ ਨਵਾਜੋ।
ਲੱਖ ਕੇ ਮਹਿਮਾ ਗਰਵੀ ਤੁਮਰੀ,
ਮਹਾਰਾਜ ਜੀ ਤੁਹਾਡੀ ਭਾਰੀ ਤੇ ਵੱਡੀ ਮਹਿਮਾ ਜਾਣ ਕੇ
ਮਤ ਹੋਏ ਰਹੀ ਦ੍ਰਿੜਤਾ ਹਮਰੀ।
ਮਹਾਰਾਜ ਜੀ ਸਾਡੀ ਮਤ ਵਿੱਚ ਦ੍ਰਿੜਤਾ ਹੋ ਗਈ ਹੈ, ਤੁਹਾਡੇ ਤੇ ਪਰਪੱਕ ਨਿਸ਼ਚਾ ਤੇ ਭਰੋਸਾ ਬਣ ਗਿਆ ਹੈ।
ਸ਼ਰਧਾ ਪਰਵਾਕ ਸੁਨੇ ਜਬਈ,
ਸ਼ਰਧਾ ਭਰੇ ਬੋਲ ਜਦੋ ਰਾਜੇ ਦੇ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਣੇ,
ਪਦ ਪਾਹੁਲ ਦੇਤ ਪਏ ਤਬਈ।
ਮਹਾਰਾਜ ਜੀ ਨੇ ਉਸੇ ਵੇਲੇ ਆਪਣੇ ਪਾਵਨ ਚਰਨਾਂ ਦੀ ਪਾਹੁਲ ਰਾਜੇ ਨੂੰ ਔਰ ਇਹਦੇ ਸਮੇਤ ਜਿਤਨੇ ਨਗਰ ਨਿਵਾਸੀ ਸਨ ਸਭ ਨੂੰ ਪਾਤਸ਼ਾਹ ਨੇ ਆਪਣੀ ਪਵਿੱਤਰ ਚਰਨਾਂ ਦੀ ਚਰਨ ਪਾਹੁਲ ਬਖਸ਼ੀ ਹੈ। ਖਾਲਸਾ ਜੀ, ਸਿੱਖੀ ਧਾਰਨ ਕਰਨ ਦੀ ਇਹ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਬੱਧੀ ਸੀ। ਆਪ ਨੇ ਕਿਹਾ ਕਿਸੇ ਨੂੰ ਸਿੱਖ ਹੋਵੋ, ਜਦੋਂ ਆਪ ਕਿਸੇ ਨੇ ਆ ਕੇ ਆਖਿਆ ਮਹਾਰਾਜ ਸਾਨੂੰ ਸਿੱਖ ਬਣਾਓ ਤਾਂ ਮੇਰੇ ਪਾਤਸ਼ਾਹ ਨੇ ਆਪਣੀ ਚਰਨ ਪੋਲ ਬਖਸ਼ਣੀ ਔਰ ਸਿੱਖੀ ਇਹਨਾਂ ਨੂੰ ਧਾਰਨ ਕਰਵਾਉਣੀ। ਪਾਤਸ਼ਾਹ ਨੇ ਆਪਣੇ ਚਰਨਾਂ ਦੀ ਪੋਲ ਇਹਨਾਂ ਨੂੰ ਬਖਸ਼ਿਸ਼ ਕੀਤੀ।
ਉਪਦੇਸ਼ ਦਿਓ ਭਜੀਏ ਹਰ ਕੋ,
ਔਰ ਉਪਦੇਸ਼ ਦਿੱਤਾ ਕਿ ਹੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦਾ ਭਜਨ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ। ਉਪਦੇਸ਼ ਕੀ ਦਿੱਤਾ? ਨਾਮ ਜਪੋ, ਨਾਮ ਦੀ ਕਮਾਈ ਕਰੋ, ਵੱਧ ਤੋਂ ਵੱਧ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ, ਨਿਤ ਜਪਿਆ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਇਹ ਉਪਦੇਸ਼ ਕੱਲਾ ਉਹਨਾਂ ਮੁਨਾਫਕ ਦੇਸ਼ ਦੇ ਲੋਕਾਂ ਨੂੰ ਨਹੀਂ ਸੀ, ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਗੁਰੂ ਪਾਤਸ਼ਾਹ ਦਾ ਆਖਿਆ ਕਰਤਾਰ ਦਾ ਭਜਨ ਕਰਿਆ ਕਰੋ, ਜਪਿਆ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਕਰਤਾਰ ਦਾ ਭਜਨ ਕਰੋ, ਮਹਾਰਾਜ ਜੀ ਫਰਮਾਉਂਦੇ ਹਨ
ਸਤ ਸੰਗਤ ਪ੍ਰੇਮ ਕਰੋ ਉਰ ਕੋ।
ਦੂਜਾ ਪਹਿਲਾ ਬਚਨ ਕਿਹਾ ਭਜਨ ਕਰੋ, ਨਾਮ ਜਪੋ। ਦੂਜਾ ਬਚਨ ਕਿਹਾ ਸਤ ਸੰਗਤ ਕਰੋ, ਸੰਗਤ ਜ਼ਰੂਰ ਕਰਨੀ ਹੈ ਰੋਜ। ਰਹਿਤਨਾਮਿਆਂ ਦੇ ਬਚਨ ਨੇ ਗੁਰੂ ਕਾ ਸਿੱਖ ਦੋ ਵੇਲੇ ਗੁਰੂ ਕੇ ਦਰਸ਼ਨ ਕਰੇ, ਗੁਰੂ ਕੀ ਸੰਗਤ ਕਰੇ, ਦੋ ਵੇਲੇ ਸੁਬਹ ਔਰ ਸ਼ਾਮ ਨੂੰ। ਮਹਾਂਪੁਰਸ਼ ਕਹਿੰਦੇ ਆ ਦੋ ਵੇਲੇ ਨਾ ਆ ਸਕੇ ਤਾਂ ਇੱਕ ਵਕਤ ਜ਼ਰੂਰ ਚੁਣ ਔਰ ਆ ਕੇ ਗੁਰੂ ਕੇ ਦਰਸ਼ਨ ਕਰ, ਗੁਰੂ ਕੀ ਸੰਗਤ ਕਰ, ਜੇ ਭਲਾ ਚਾਹੁਣਾ। ਮਹਾਰਾਜ ਜੀ ਇਹਨਾਂ ਨੂੰ ਵੀ ਕਹਿੰਦੇ ਜਿੱਥੇ ਨਾਮ ਜਪਣਾ ਉੱਥੇ ਰੋਜ਼ ਸਤਸੰਗ ਕਰਨਾ, ਸਤਸੰਗਤ ਕਰਨੀ। ਜਿਨ੍ਹਾਂ ਨੇ ਕਦੇ ਸਤਸੰਗ ਬਾਰੇ ਸੁਣਿਆ ਹੀ ਨਹੀਂ ਸੀ, ਹੁਣ ਉਹ ਮਹਾਰਾਜ ਜੀ ਦੇ ਬਚਨ ਸੁਣ ਕੇ ਕਹਿੰਦੇ ਅਸੀਂ ਮਹਾਰਾਜ ਜੀ ਸਤਸੰਗਤ ਕਰਿਆ ਕਰਾਂ। ਦੋਵੇਂ ਵੇਲੇ ਸਤਸੰਗਤ ਕਰਨੀ ਹੈ।
ਇਸ਼ਨਾਨ ਕਰੋ ਇੱਕ ਜਾਮ ਨਿਸਾ।
ਤੀਜਾ ਬਚਨ ਕਿਹਾ, ਪਹਿਲਾ ਬਚਨ ਕਿਹਾ ਨਾਮ ਜਪਣਾ, ਦੂਜਾ ਬਚਨ ਸਤਿਗੁਰਾਂ ਨੇ ਕੀਤਾ ਸਤਸੰਗਤ ਕਰਨੀ ਹੈ, ਤੀਜਾ ਬਚਨ ਕੀਤਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ। ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ, ਇੱਕ ਪਹਿਰ ਰਾਤ, ਸਵਾ ਪਹਿਰ ਰਾਤ ਉੱਠਣ ਦਾ ਹੁਕਮ ਹੈ। ਪਹਿਰ ਰਾਤ ਪਹਿਲਾਂ ਉੱਠ ਜੇ, ਸਵਾ ਪਹਿਰ ਰਾਤ ਪਹਿਲਾਂ ਉੱਠ ਜੇ। ਪਹਿਰ ਦਾ ਇੱਕ ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ। ਸੂਰਜ ਜਿੰਨੇ ਵਜੇ ਚੜ੍ਹਦਾ ਲੋ ਲੱਗਦੀ ਹੈ ਜਿੰਨੇ ਵਜੇ, ਉਸ ਲੋ ਸੂਰਗ ਦੀ ਕਿਰਨ ਜਦੋਂ ਜ਼ਮੀਨ ਤੇ ਪਵੇ ਉਸ ਤੋਂ 3 ਘੰਟੇ ਪਿੱਛੇ ਚਲੇ ਜੇ ਮੌਸਮ ਦੇ ਮੁਤਾਬਕ, ਉਹ ਹੁੰਦਾ ਪੈਰ, ਇੱਕ ਪੈਰ ਪਹਿਲਾਂ ਉੱਠਣਾ। ਥੋੜਾ ਸਮਾਂ ਹੋਰ, ਘੰਟਾ ਕੁ ਪਹਿਲਾਂ ਉੱਠ ਜਾਓ, 4 ਘੰਟੇ ਪਹਿਲਾਂ ਉਹ ਸਵਾ ਪੈਰ ਹੋ ਗਿਆ। ਏਦਾਂ ਇਹ ਪੈਮਾਨਾ ਹੈ। ਅੱਜ ਕੱਲ੍ਹ ਜਿਵੇਂ ਮੰਨ ਲਓ ਵੀ 6:30 ਜਾਂ 6:15 ਲੋ ਲੱਗਦੀ ਹੈ, ਉਹਦੇ ਤੋਂ 3 ਘੰਟੇ ਪਿੱਛੇ ਚਲੇ ਜਾਓ, 3:15 ਪੈਰ ਰਾਤ ਹੋ ਗਈ ਤੇ 6:15 ਹੋ ਗਿਆ 2 ਵਜੇ। ਤੋ ਇਉਂ ਇਹ ਮਹਾਂਪੁਰਸ਼ ਦੱਸਦੇ ਆ ਸਮਾਂ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਪੈਰ ਰਾਤ ਰਹਿੰਦੇ ਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਹੈ।
ਮਿਲ ਕੀਰਤ ਕੋ ਕਰ ਲਿਓ ਰਸਾ,
ਔਰ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ, ਅਕਾਲ ਪੁਰਖ ਦੀ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨਾ ਹੈ।
ਧਰਮ ਸਾਲ ਵਿਸਾਲ ਭਲੀ ਕਰੀਏ,
ਵਚਨ ਕੀਤਾ ਕਿ ਨਗਰ ਵਿੱਚ ਧਰਮਸ਼ਾਲਾ ਬਣਾਓ। ਧਰਮਸ਼ਾਲਾ ਪਹਿਲਾਂ ਕਿਹਾ ਜਾਂਦਾ ਸੀ ਗੁਰਦੁਆਰੇ ਨੂੰ। ਗੁਰਦੁਆਰਾ ਸ਼ਬਦ ਮਹਾਰਾਜ 5ਵੇਂ ਪਾਤਸ਼ਾਹ ਤੋਂ ਬਾਅਦ ਪ੍ਰਚਲਿਤ ਹੋਇਆ, ਪਹਿਲਾਂ ਧਰਮਸ਼ਾਲ ਹੀ ਕਹਿੰਦੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਘਰ ਘਰ ਅੰਦਰ ਧਰਮਸ਼ਾਲ ਹੋਆ, ਕੀਰਤਨ ਸਦਾ ਵਸੋਆ, ਵੀ ਘਰ ਘਰ ਵਿੱਚ ਧਰਮਸ਼ਾਲ। ਗੁਰੂ ਨਾਨਕ ਸਾਹਿਬ ਜਿਹੜੇ ਨਗਰ ਚ ਗਏ ਉੱਥੇ ਧਰਮਸ਼ਾਲਾ ਪੈਣ, ਤੇ ਫਿਰ ਏਦਾਂ ਕਹਿੰਦੇ ਮਹਾਂਪੁਰਸ਼ ਵੀ ਘਰ ਘਰ ਚ ਹੀ ਧਰਮਸ਼ਾਲਾ ਹੋ ਗਈ। ਤੁਸੀਂ ਆਖੋਗੇ ਵੀ ਘਰ ਘਰ ਚ ਧਰਮਸ਼ਾਲ ਕਿਵੇਂ ਹੋ ਗਈ? ਆ ਘਰਾਂ ਦੇ ਵਿੱਚ ਟੀਵੀ ਦੇ ਮਾਧਿਅਮ ਰਾਹੀਂ ਕਿਤੋਂ ਦਰਬਾਰ ਸਾਹਿਬ ਤੋਂ ਕੀਰਤਨ ਆ ਰਿਹਾ, ਕਿਤੇ ਆਨੰਦਪੁਰ ਸਾਹਿਬ ਤੋਂ ਆ ਰਿਹਾ, ਕਿਤੇ ਕਥਾ ਚੱਲ ਰਹੀ ਹੈ, ਕਿਤੇ ਕੀਰਤਨ ਚੱਲ ਰਿਹਾ। ਇਹ ਵੀ ਤਾਂ ਘਰ ਘਰ ਵਿੱਚ ਧਰਮਸ਼ਾਲ ਹੀ ਹੋ ਗਈ ਨਾ, ਜਿੱਥੇ ਹਰੀ ਪਰਮੇਸ਼ਰ ਦਾ ਕੀਰਤਨ ਹੋ ਰਿਹਾ। ਜਿਹੜੇ ਸਰੀਰ ਕਰਕੇ ਨਹੀਂ ਆ ਸਕਦੇ ਉੱਥੇ ਘਰਾਂ 'ਚ ਆਨੰਦ ਲੈ ਲੈਂਦੇ ਆ। ਸੋ ਸਾਹਿਬ ਜੀ ਦੇ ਹਾਂ, ਗੁਰੂ ਘਰ ਵਿੱਚ ਆਉਣਾ ਜ਼ਰੂਰੀ ਹੈ। ਬਹੁਤ ਸਰੀਰ ਦੇ ਵਿੱਚ ਤਾਣ ਹੀ ਨਹੀਂ ਹੈ, ਮਜਬੂਰੀ ਹੈ, ਨਹੀਂ ਆ ਸਕਿਆ, ਪਰ ਜੇ ਪਾਤਸ਼ਾਹ ਨੇ ਕਿਰਪਾ ਕੀਤੀ, ਤੰਦਰੁਸਤੀ ਬਖਸ਼ੀ ਹੈ, ਤਾਂ ਫਿਰ 2 ਵਕਤ ਗੁਰੂ ਕੇ ਦਰਸ਼ਨ ਜ਼ਰੂਰ ਕਰੇ, ਨਹੀਂ ਤਾਂ 1 ਵਕਤ। ਇੱਥੇ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਾਓ।
ਈਰਖਾ ਪਰਖਾ ਛਰ ਕੋ ਹਰੀਏ,
ਮਹਾਰਾਜ ਜੀ ਕਹਿੰਦੇ ਜਿਹੜੀ ਈਰਖਾ ਹੈ ਤੇ ਫਿਰ ਪਰਖਾ ਕਹਿੰਦੇ ਨੇ ਮਨ ਦੀ ਕਠੋਰਤਾ, ਇਹਨੂੰ ਛੱਡੋ। ਈਰਖਾ ਹਿਰਦੇ ਦੀ ਕਠੋਰਤਾ ਤੇ ਫਿਰ ਛਲ ਤੇ ਫਰੇਬ ਦੀਆਂ ਬਿਰਤੀਆਂ, ਮਹਾਰਾਜ ਜੀ ਕਹਿੰਦੇ ਇਹਨਾਂ ਦਾ ਤਿਆਗ ਕਰੋ।
ਸਤ ਸ਼ੀਲ ਸੰਤੋਖ ਛਿਮਾ ਤਰਨੀ,
ਹਿਰਦੇ ਚ ਸਤ ਸ਼ੀਲ ਸੁਭਾਉ, ਛਿਮਾ ਸੰਤੋਖ ਧੀਰਜ, ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ, ਹਿਰਦੇ ਵਿੱਚ ਧਾਰਨ ਕਰੋ।
ਹਰ ਲੋਲਪਤਾ ਕਰੁਣਾ ਕਰਨੀ,
ਔਰ ਜਿਹੜਾ ਲੋਭ ਹੈ ਉਹਨੂੰ ਛੱਡ ਕੇ ਸਭ ਤੇ ਕਰੁਣਾ ਕਰਨੀ, ਸਭ ਤੇ ਦਇਆ ਕਰਨੀ। ਲੋਭ ਨੂੰ ਛੱਡ ਕੇ ਸਭ ਦੇ ਉੱਤੇ ਕਰੁਣਾ ਤੇ ਦਇਆ ਦੀ ਬਿਰਤੀ ਰੱਖਣੀ ਹੈ।
ਚਚ ਹੀਰ ਛੁਦਾ ਤੁਰ ਦੇ ਅਸਨਾ,
ਔਰ ਜੇ ਕੋਈ ਭੁੱਖਾ ਦਿਸੇ ਉਹਨੂੰ ਭੋਜਨ ਦੇਣਾ ਹੈ। ਧਰਮਸ਼ਾਲਾ ਬਣਾਈ, ਉੱਥੇ ਲੰਗਰ ਵੀ ਚਲਾਉਣੇ ਆ, ਕੋਈ ਭੁੱਖਾ ਆਵੇ ਹੇ ਰਾਜਾ ਉਹਨਾਂ ਨੂੰ ਭੋਜਨ ਛਕਾਉਣਾ ਹੈ।
ਨਗਨ ਨਰਕੋ ਦੀਜੀਏ ਬਸਨਾ,
ਜੇ ਕੋਈ ਨਗਨ ਨਿਰਬਸਤਰ ਹੈ ਦਇਆ ਕਰਕੇ ਉਹਨੂੰ ਬਸਤਰ ਦੇਣੇ ਹਨ।
ਮਿਲ ਸੰਤਨ ਕਾਲ ਬਤੀਤ ਕਰੋ,
ਔਰ ਸਤਪੁਰਸ਼ਾਂ ਨਾਲ ਮਿਲ ਕੇ ਉਹਨਾਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ।
ਭਵ ਸਾਗਰ ਕੋ ਨਿਰਸੰਸ ਤਰੋ,
ਜਦੋਂ ਇਹ ਕੰਮ ਕਰੋਗੇ ਰਾਜਾ ਨਿਰਸੰਸੇ ਤੁਸੀਂ ਇਸ ਭਵ ਸਾਗਰ ਤੋਂ ਪਾਰ ਤਰ ਜਾਓਗੇ, ਨਿਰਸੰਦੇ ਤੁਹਾਡਾ ਇਸ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ।
ਸੁਣ ਕੇ ਉਪਦੇਸ਼ ਸੁਨਾਮ ਸਭੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਉਪਦੇਸ਼ ਇਹਨਾਂ ਨੇ ਸੁਣਿਆ, ਨਾਮ ਦਾ ਉਪਦੇਸ਼ ਸਤਿਗੁਰਾਂ ਕੋਲੋਂ ਲਿਆ।
ਕਰ ਬੰਦੇ ਬੰਧਨ ਕੀਨ ਤਬੇ,
ਬੜੇ ਪ੍ਰੇਮ ਨਾਲ ਹੱਥ ਜੋੜ ਕੇ ਸਤਿਗੁਰਾਂ ਨੂੰ ਬੰਦਨਾ ਕਰਨ ਲੱਗੇ।
ਧਰਮਸਾਲ ਰਚੀ ਤਤਕਾਲ ਤਹਾਂ,
ਤਤਕਾਲ ਉਸੇ ਵੇਲੇ ਗੁਰੂ ਬਚਨਾਂ ਦੀ ਪਾਲਣਾ ਕਰਦਿਆਂ ਪਹਿਲਾਂ ਰਾਜੇ ਨੇ ਨਗਰ ਵਿੱਚ ਧਰਮਸ਼ਾਲਾ ਦੀ ਕਾਰ ਸੇਵਾ ਸ਼ੁਰੂ ਕੀਤੀ। ਸੋਹਣੀ ਧਰਮਸ਼ਾਲਾ ਬਣਵਾਈ
ਅਰਬਿੰਦ ਬਿਲੋਚਨ ਬੈਸ ਜਹਾਂ।
ਜਦੋਂ ਧਰਮਸ਼ਾਲਾ ਬਣ ਗਈ ਤੇ ਰਾਜੇ ਨੇ ਤੇ ਸਾਰੇ ਨਗਰ ਨਿਵਾਸੀਆਂ ਨੇ ਬੇਨਤੀ ਕੀਤੀ, ਮਹਾਰਾਜ ਜੀ ਧਰਮਸ਼ਾਲਾ ਆਪ ਜੀ ਦੇ ਚਰਨ ਪੈਣ ਨਾਲ ਪਵਿੱਤਰ ਹੋਣੀ, ਆਪ ਜੀ ਚਰਨ ਪਾਓ। ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਵਾਏ, ਉਸ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਲਵਾਇਆ।
ਗੁਣ ਖਾਨ ਇਸੋ ਉਪਕਾਰ ਕਰਿਓ।
ਉਹਨਾਂ ਦੇ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਤੇ ਐਸਾ ਪਰ ਉਪਕਾਰ ਕੀਤਾ।
ਕਰਤਾਰ ਭਜੇ ਸਭ ਦੇਸ਼ ਤਰਿਓ।
ਸਾਰਾ ਦੇਸ਼ ਜਿਹੜਾ ਜਾਣਦਾ ਹੀ ਨਹੀਂ ਸੀ ਕਰਤਾਰ ਬਾਰੇ, ਜਦੋਂ ਕਿਹਾ ਕਰਤਾਰ ਦਾ ਭਜਨ ਕਰੋ ਤੇ ਕਹਿੰਦੇ ਉਹ ਕਿਹੜਾ ਕਰਤਾਰ ਹੈ ਜੀ, ਕਿੱਥੇ ਰਹਿੰਦਾ ਜੀ, ਕਿਹਦਾ ਪੁੱਤਰ ਹੈ, ਕਿਹਦਾ ਭਰਾ ਹੈ, ਕਿਹੜੇ ਪਿੰਡ ਚ ਰਹਿੰਦਾ। ਉਹ ਲੋਕ ਹੁਣ ਉਸ ਕਰਤਾਰ ਦਾ ਭਜਨ ਕਰਨ ਲੱਗ ਪਏ, ਜਿਹਨਾਂ ਨੂੰ ਰੱਬ ਦਾ ਪਤਾ ਨਹੀਂ ਉਹਨਾਂ ਅੰਦਰ ਵੀ ਰੱਬ ਨੂੰ ਮਿਲਣ ਦੀ ਲਟਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਾ ਦਿੱਤੇ।
ਦਿਨ ਕੇਤਕ ਸ਼੍ਰੀ ਗੁਰੂ ਦੇਸ਼ ਤਿਸੀ।
ਕੁਝ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਸੇ ਦੇਸ਼ ਵਿੱਚ ਰਹੇ।
ਨਰਕੀਨ ਉਧਾਰ ਰਹੇ ਸੋ ਜਸੀ।
ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਸਤਿਗੁਰਾਂ ਦਾ ਜਸ ਸਾਰੇ ਪਾਸੇ ਫੈਲਿਆ।
ਛਿਤਪਾਲ ਪ੍ਰਜਾ ਸਭ ਆਵਤੇ।
ਜਿਹੜਾ ਰਾਜਾ ਤੇ ਨਾਲ ਉਹਦੀ ਪ੍ਰਜਾ ਸਭ ਸਤਿਗੁਰਾਂ ਦੇ ਦਰਸ਼ਨਾਂ ਨੂੰ ਧਰਮਸ਼ਾਲਾ ਚ ਆਉਂਦੇ। ਸਵੇਰੇ ਸ਼ਾਮ ਮਹਾਰਾਜ ਜੀ ਨੇ ਕਥਾ ਕੀਰਤਨ ਦੇ ਪ੍ਰਵਾਹ ਦੀ ਮਰਿਆਦਾ ਚਲਾ ਦਿੱਤੀ।
ਪਗ ਬੰਧਨ ਕੈ ਸੁਖ ਪਾਵਤੇ।
ਆ ਕੇ ਗੁਰੂ ਚਰਨਾਂ ਚ ਵੰਦਨਾ ਕਰਕੇ ਸੁਖ ਪਾਉਂਦੇ ਹਨ।
ਸੁਨ ਸ਼੍ਰੀ ਮੁਖ ਤੇ ਸੁਖਵੰਤ ਗਿਰਾ।
ਸੁਖ ਦੇਣ ਵਾਲੀ ਬਾਣੀ ਸਤਿਗੁਰਾਂ ਦੇ ਮੁਖੋਂ ਸੁਣਦੇ ਭਾਈ ਮਰਦਾਨਾ ਜੀ ਕੀਰਤਨ ਕਰਦੇ।
ਸਭ ਕੋ ਉਰ ਪ੍ਰੇਮ ਕੇ ਸੰਗ ਪਰਾ।
ਸਾਰਿਆਂ ਦੇ ਹਿਰਦਿਆਂ ਵਿੱਚ ਸਤਿਗੁਰਾਂ ਨੇ ਪਰਮੇਸ਼ਰ ਦਾ ਪ੍ਰੇਮ ਭਰ ਦਿੱਤਾ, ਅਕਾਲ ਪੁਰਖ ਦਾ ਪ੍ਰੇਮ ਭਰ ਦਿੱਤਾ।
ਸਿਮਰੇ ਹਰ ਨਾਮੇ ਪ੍ਰੀਤ ਕਰੇ।
ਸਾਰੇ ਸਿਮਰਨ ਕਰਨ ਲੱਗੇ, ਪਰਮੇਸ਼ਰ ਦਾ ਭਜਨ ਕਰਨ ਲੱਗੇ।
ਮਿਲ ਆਪਸ ਮੈਂ ਬੋ ਪਾਉ ਤਰੇ।
ਹੁਣ ਆਪਸ ਵਿੱਚ ਵੀ ਬੜਾ ਪ੍ਰੇਮ ਕਰਦੇ, ਪਰਮੇਸ਼ਰ ਦਾ ਭਜਨ ਕਰਕੇ ਹੁਣ ਆਪਸ ਵਿੱਚ ਗੁਰਸਿੱਖੀ ਦੀ ਸਾਂਝ ਬਣ ਗਈ ਸਾਰਿਆਂ ਦੀ। ਆਪਸ ਵਿੱਚ ਆਪੋ ਚ ਬੜਾ ਪ੍ਰੇਮ ਭਾਵ ਇਹਨਾਂ ਦੇ ਵਰਤ ਗਿਆ। ਜਿਹੜੇ ਜ਼ਿਮੀਦਾਰ ਦੇ ਖੇਤ ਵਿੱਚ ਸਭ ਤੋਂ ਪਹਿਲਾਂ ਪਾਤਸ਼ਾਹ ਆਏ ਸਨ, ਜਿਹਨੇ ਸਭ ਤੋਂ ਪਹਿਲਾਂ ਗੁਰੂ ਬਚਨ ਪਾਲੇ ਸਨ, ਉਹਨੇ ਕਿਹਾ ਸੀ ਕਰਤਾਰ ਨੂੰ ਕਿਵੇਂ ਜਾਣੀਦਾ, ਤੇ ਮਹਾਰਾਜ ਜੀ ਨੇ ਕਿਹਾ ਕੁਦਰਤ ਨਾਲ ਜਾਣੀਦਾ। ਜਦੋਂ ਕੁਝ ਸਮਾਂ ਬੀਤ ਗਿਆ, ਫਸਲ ਵੀ ਹਰੀ ਭਰੀ ਹੋ ਗਈ, ਵੱਡੀ ਪੱਕਣ ਦੇ ਕਿਨਾਰੇ ਆ ਗਈ, ਕਾਫੀ ਸਮਾਂ ਮਹਾਰਾਜ ਜੀ ਇੱਥੇ ਰਹੇ। ਉਹ ਇੱਕ ਦਿਨ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਤੁਸੀਂ ਕਿਹਾ ਸੀ ਵੀ ਕੁਦਰਤ ਨਾਲ ਜਾਣਿਆ ਜਾਂਦਾ ਤੇ ਕਿਰਪਾ ਕਰਕੇ ਕੁਦਰਤ ਦੇ ਦਰਸ਼ਨ ਕਰਾਓ ਵੀ ਇਹ ਕੁਦਰਤ ਕੀ ਹੁੰਦੀ ਹੈ। ਤੇ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕੁਦਰਤ ਦੇ ਦਰਸ਼ਨ ਕਰਾ ਰਹੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।